ਵਾਹਿਗੁਰੂ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਜੁੜ ਬੈਠੀ ਅਤੇ ਪਾਵਨ ਗੋਦ ਦਾ ਨਿੱਘਾ ਰੰਗ ਰਸ ਮਾਣ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਹੁਕਮ ਭਾਗ ਤੀਜਾ। ਤ੍ਰੈਗੁਣੀ ਮਾਈਕੀ ਮੰਡਲ ਵਿੱਚ ਸਾਡੀ ਹੋਮੇ ਜਾਂ ਮਨ ਮਰਜ਼ੀ ਅਥਵਾ ਆਪਣੇ ਭਾਣੇ ਦਾ ਹੀ ਬੋਲਬਾਲਾ ਅਤੇ ਖੇਲ ਅਖਾੜਾ ਹੈ। ਤ੍ਰੈਗੁਣੀ ਮਾਈਕੀ ਮੰਡਲ ਵਿੱਚ ਸਾਡੀ ਹੋਮੇ ਜਾਂ ਮਨ ਮਰਜ਼ੀ ਅਥਵਾ ਆਪਣੇ ਭਾਣੇ ਦਾ ਹੀ ਬੋਲਬਾਲਾ ਅਤੇ ਖੇਲ ਅਖਾੜਾ ਹੈ। ਇਸ ਤੋਂ ਉੱਪਰ ਚੌਥੇ ਪਦ ਜਾਂ ਇਲਾਹੀ ਮੰਡਲ ਦੀ ਖੇਲ ਹੋਰਵੇਂ ਹੈ। ਮਾਈਕੀ ਮੰਡਲ ਵਿੱਚ ਸਾਡਾ ਬਾਹਰਮੁਖੀ ਮਨ ਹੋਮੇ ਦੇ ਅਧੀਨ ਆਪਣੇ ਹੀ ਭਾਣੇ ਵਿੱਚ ਵਰਤਦਾ ਹੈ। ਹਾਂਜੀ, ਮਾਈਕੀ ਮੰਡਲ ਵਿੱਚ ਸਾਡਾ ਬਾਹਰਮੁਖੀ ਮਨ ਹੋਮੇ ਦੇ ਅਧੀਨ ਆਪਣੇ ਹੀ ਭਾਣੇ ਵਿੱਚ ਵਰਤਦਾ ਹੈ, ਪਰ ਇਲਾਹੀ ਮੰਡਲ ਵਿੱਚ ਉਨ ਮਨ ਦਾ ਰੁੱਖ ਅੰਤਰ ਆਤਮੇ ਇਲਾਹੀ ਮੰਡਲ ਵੱਲ ਹੋਣ ਕਰਕੇ ਆਤਮ ਪ੍ਰਕਾਸ਼ ਦੀ ਰੋਸ਼ਨੀ ਅੰਦਰ ਇਲਾਹੀ ਹੁਕਮ ਵਿੱਚ ਵਰਤਦਾ ਹੈ। ਆਤਮਕ ਮੰਡਲ ਦੇ ਪ੍ਰਕਾਸ਼ ਵਿੱਚ ਹੋਮੇ ਦੇ ਭਰਮ ਭੁਲਾਵੇ ਦਾ ਹਨੇਰ ਨਹੀਂ ਹੋ ਸਕਦਾ ਤੇ ਨਾ ਸਾਡੇ ਮਨ ਦੀ ਮਰਜ਼ੀ ਚੱਲ ਸਕਦੀ ਹੈ। ਹਾਂਜੀ, ਆਤਮਕ ਮੰਡਲ ਦੇ ਪ੍ਰਕਾਸ਼ ਵਿੱਚ ਹੋਮੇ ਦੇ ਭਰਮ ਭੁਲਾਵੇ ਦਾ ਹਨੇਰ ਨਹੀਂ ਹੋ ਸਕਦਾ ਤੇ ਨਾ ਹੀ ਸਾਡੇ ਮਨ ਦੀ ਮਰਜ਼ੀ ਚੱਲ ਸਕਦੀ ਹੈ। ਉੱਥੇ ਤਾਂ ਨਿਰੋਲ ਇਲਾਹੀ ਹੁਕਮ ਦੀ ਹੀ ਖੇਲ ਹੈ। ਹੋਮੇ ਦੇ ਭਰਮ ਭੁਲਾਵੇ ਵਿੱਚੋਂ ਨਿਕਲ ਕੇ ਹੀ ਅਸੀਂ ਇਲਾਹੀ ਪ੍ਰਕਾਸ਼ ਵਿੱਚ ਵਿਚਰ ਸਕਦੇ ਹਾਂ ਤੇ ਹੁਕਮ ਨੂੰ ਕਮਾ ਸਕਦੇ ਹਾਂ। ਅਸੀਂ ਆਪਣੇ ਭਰਮ ਭੁਲਾਵੇ ਵਿੱਚ ਆਪਣੀ ਮਰਜ਼ੀ ਨਾਲ ਮਾਈਕੀ ਮੰਡਲ ਵਿੱਚ ਫਸੇ ਹੋਏ ਹਾਂ ਅਤੇ ਆਪਣੇ ਹੀ ਭਾਣੇ ਵਿੱਚ ਵਿਚਰਦੇ ਹਾਂ। ਇਸ ਲਈ ਇਸ ਮਾਈਕੀ ਮੰਡਲ ਵਿੱਚੋਂ ਨਿਕਲਣ ਲਈ ਵੀ ਸਾਡੇ ਮਨ ਨੇ ਹੀ ਨਿਰਣਾ ਜਾਂ ਚੋਣ ਕਰਨੀ ਹੈ। ਇਹ ਦੋਵੇਂ ਮੰਡਲ ਕੋਈ ਗੁੱਝੇ ਦੇਸ਼ ਜਾਂ ਟਾਪੂ ਨਹੀਂ, ਇਹ ਤਾਂ ਸਿਰਫ ਸਾਡੇ ਹੀ ਮਾਨਸਿਕ ਅਤੇ ਆਤਮਕ ਖਿਆਲਾਂ, ਸਮਝ, ਗਿਆਨ, ਨਿਸ਼ਚਿਆਂ, ਸ਼ਰਧਾ ਭਾਵਨੀ ਦਾ ਹੀ ਅਹਿਸਾਸ ਹੈ। ਦੂਜੇ ਲਫਜ਼ਾਂ ਵਿੱਚ ਇਹਨਾਂ ਦੋਹਾਂ ਮੰਡਲਾਂ ਦੀ ਹੋਂਦ ਜਾਂ ਪ੍ਰਵਿਰਤੀ ਸਾਡੀਆਂ ਆਪੋ ਆਪਣੀਆਂ ਭਾਵਨਾਵਾਂ ਅਤੇ ਆਪੋ ਆਪਣੇ ਨਿਸ਼ਚਿਆਂ ਉੱਤੇ ਨਿਰਭਰ ਹੈ। ਇਸ ਲਈ ਮਾਈਕੀ ਮੰਡਲ ਦੇ ਆਪਣੇ ਭਾਣੇ ਵਿੱਚੋਂ ਨਿਕਲ ਕੇ ਇਲਾਹੀ ਮੰਡਲ ਵਿੱਚ ਪ੍ਰਵੇਸ਼ ਕਰਨ ਲਈ ਸਿਰਫ ਮਨ ਦਾ ਰੁੱਖ ਜਾਂ ਰੰਗਤ ਬਦਲਣ ਦੀ ਲੋੜ ਹੈ। ਜਦ ਸਾਡਾ ਹੋਮੇ ਵਿਹੜਿਆ ਮਨ ਮਾਈਕੀ ਮੰਡਲ ਵਿੱਚੋਂ ਬਾਹਰਮੁਖੀ ਹੋ ਕੇ ਆਪਣੇ ਭਾਣੇ ਵਿੱਚ ਵਿਚਰਦਾ ਹੈ ਤਾਂ ਇਸ ਨੂੰ ਮਨਮੁਖ ਕਿਹਾ ਜਾਂਦਾ ਹੈ। ਜਦ ਸਾਧ ਸੰਗਤ ਅਤੇ ਗੁਰੂ ਕਿਰਪਾ ਦੁਆਰਾ ਸਾਡਾ ਮਨ ਅੰਤਰਮੁਖੀ ਹੋ ਕੇ ਹੁਕਮ ਦੇ ਭਾਣੇ ਵਿੱਚ ਆਉਂਦਾ ਹੈ ਤਾਂ ਇਸ ਨੂੰ ਉਨ ਮਨ ਜਾਂ ਗੁਰਮੁਖ ਕਿਹਾ ਜਾਂਦਾ ਹੈ। ਇਸ ਦੀਰਘ ਅਤੇ ਜ਼ਰੂਰੀ ਭੇਦ ਵੱਲ ਅਸੀਂ ਗੌ ਜਾਂ ਧਿਆਨ ਨਹੀਂ ਕਰਦੇ ਅਤੇ ਸਪਸ਼ਟ ਤੌਰ 'ਤੇ ਨਹੀਂ ਸਮਝਦੇ, ਇਸ ਲਈ ਅਸੀਂ ਆਪਣੇ ਭਾਣੇ ਵਿੱਚ ਚੱਲ ਕੇ ਦੁਖੀ ਹੁੰਦੇ ਹਾਂ। ਜਬ ਲਗ ਹੁਕਮ ਨ ਬੂਝਤਾ ਤਬ ਹੀ ਲੋ ਦੁਖੀਆ, ਗੁਰਮਿਲ ਹੁਕਮ ਪਛਾਣਿਆ ਤਬ ਹੀ ਤੇ ਸੁਖੀਆ। ਪਰ ਇਸ ਗੁੱਝੇ ਭੇਦ ਨੂੰ ਕੋਈ ਵਿਰਲਾ ਗੁਰਮੁਖੀ ਬੁੱਝਦਾ ਹੈ। ਭਾਣੇ ਵਿੱਚ ਕੋ ਵਿਰਲਾ ਆਇਆ, ਕੋਟ ਮਦੇ ਕੋ ਵਿਰਲਾ ਸੇਵਕ, ਹੋਰ ਸਗਲੇ ਵਿਵਹਾਰੀ। ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ, ਗੁਰਮਤੀ ਆਪ ਗਵਾਏ ਸੱਚ ਪਛਾਣਿਆ। ਮਨ ਦਾ ਰੁੱਖ, ਮਨ ਦੀ ਰੁਚੀ, ਮਨ ਦੀ ਭਾਵਨਾ, ਮਨ ਦਾ ਨਿਸ਼ਚਾ ਅਤੇ ਸ਼ਰਧਾ ਬਦਲਣ ਲਈ ਗੁਰਬਾਣੀ ਦੀ ਅਗਵਾਈ, ਸਾਧ ਸੰਗਤ ਦੀ ਸਹਾਇਤਾ ਅਤੇ ਅੰਤਰ ਆਤਮੇ ਸਿਮਰਨ ਅਭਿਆਸ ਦੀ ਅਤ ਲੋੜ ਹੈ। ਹਾਂਜੀ, ਮਨ ਦਾ ਰੁੱਖ, ਰੁਚੀ, ਭਾਵਨਾ, ਨਿਸ਼ਚਾ ਅਤੇ ਸ਼ਰਧਾ ਬਦਲਣ ਲਈ ਗੁਰਬਾਣੀ ਦੀ ਅਗਵਾਈ, ਸਾਧ ਸੰਗਤ ਦੀ ਸਹਾਇਤਾ ਅਤੇ ਅੰਤਰ ਆਤਮੇ ਸਿਮਰਨ ਅਭਿਆਸ ਦੀ ਅਤ ਲੋੜ ਹੈ। ਸਾਡੀਆਂ ਆਪਣੀਆਂ ਅੰਦਰਲੀਆਂ ਰੁਚੀਆਂ ਦੀ ਰੰਗਤ ਹੀ ਸਾਡੇ ਖਿਆਲਾਂ ਅਤੇ ਕਰਮਾਂ ਉੱਤੇ ਅਸਰ ਪਾਉਂਦੀਆਂ ਹਨ। ਹਾਂਜੀ, ਸਾਡੀਆਂ ਆਪਣੀਆਂ ਅੰਦਰਲੀਆਂ ਰੁਚੀਆਂ ਹੀ ਦੀ ਰੰਗਤ ਹੀ ਸਾਡੇ ਖਿਆਲਾਂ ਅਤੇ ਕਰਮਾਂ ਉੱਤੇ ਅਸਰ ਪਾਉਂਦੀਆਂ ਹਨ ਅਤੇ ਸਾਡੇ ਜੀਵਨ ਨੂੰ ਗਲਤ ਸੇਧ ਦੇ ਕੇ ਦੁਖਦਾਈ ਬਣਾਉਂਦੀਆਂ ਹਨ। ਆਪਣੀ ਅਗਿਆਨਤਾ, ਆਪਣੀ ਇਗਨੋਰੈਂਸ ਦੀ ਢੀਠਤਾਈ ਨੂੰ ਹੀ ਅਸੀਂ ਹੁਕਮ ਸਮਝ ਕੇ ਆਪਣੇ ਆਪ ਨੂੰ ਧੋਖਾ ਦਿੰਦੇ ਹਾਂ। ਅਸਲ ਵਿੱਚ ਅਸੀਂ ਮਨ ਦੇ ਭਾਣੇ ਨੂੰ ਹੀ ਰੱਬੀ ਹੁਕਮ ਕਹਿ ਕੇ ਆਪਣੇ ਭੈੜੇ ਕਰਮਾਂ ਦੇ ਦੋਸ਼ਾਂ ਤੋਂ ਬਚਣ ਜਾਂ ਬਰੀ ਹੋਣ ਦਾ ਬਹਾਨਾ ਬਣਾਉਂਦੇ ਹਾਂ। ਜੇਕਰ ਸਾਡੇ ਕੋਲੋਂ ਕੋਈ ਚੰਗਾ ਕੰਮ ਹੋ ਜਾਵੇ ਤਾਂ ਅਸੀਂ ਆਕੜੇ ਤੇ ਆਫਰੇ ਫਿਰਦੇ ਹਾਂ, ਆਪਣੀ ਹੋਮੇ ਨੂੰ ਪੱਠੇ ਪਾ ਪਾ ਕੇ ਤਗੜੀ ਕਰੀ ਜਾਂਦੇ ਹਾਂ। ਪਰ ਜੇ ਕਿਸੇ ਕੰਮ ਦਾ ਨਤੀਜਾ ਮਾੜਾ ਨਿਕਲੇ ਤਾਂ ਰੱਬ ਦਾ ਭਾਣਾ ਕਹਿ ਕੇ ਰੱਬ ਸਿਰ ਠੂਣਾ ਭੰਨਦੇ ਹਾਂ ਤੇ ਦੋਸ਼ ਲਾਉਂਦੇ ਹਾਂ। ਇਸ ਨੁਕਤੇ ਨੂੰ ਸਮਝਣ ਲਈ ਕੁਝ ਉਦਾਹਰਣ ਦਿੱਤੇ ਜਾਂਦੇ ਹਨ। ਜਦ ਕਿਸੇ ਪ੍ਰਾਣੀ ਨੂੰ ਸੰਗਤ ਵਿੱਚ ਆਉਣ ਲਈ ਪ੍ਰੇਰਿਆ ਜਾਂਦਾ ਹੈ ਤਾਂ ਘੜੇ ਘੜਾਏ ਇਹੋ ਜਿਹੇ ਜਵਾਬ ਮਿਲਦੇ ਹਨ, ਜੀ ਰੱਬ ਦਾ ਹੁਕਮ ਹੋਏਗਾ ਤੇ ਜਾਵਾਂਗੇ, ਸੰਗਤ ਵਿੱਚ ਜਾਣ ਦੀ ਵੇਲ ਕਿੱਥੇ, ਹਾਂਜੀ ਸਾਡੇ ਭਾਗਾਂ ਵਿੱਚ ਸੰਗਤ ਨਹੀਂ ਲਿਖੀ, ਰੱਬ ਦੀ ਮਿਹਰ ਹੋਏਗੀ ਤੇ ਜਾਵਾਂਗੇ, ਅਜੇ ਖਾਣ ਹੰਡਾਉਣ ਦੀ ਉਮਰ ਹੈ, ਦੁਨੀਆਦਾਰੀ ਨਜਿੱਠ ਕੇ ਦੇਖੀ ਜਾਊ, ਅਜੇ ਰੱਬ ਦਾ ਹੁਕਮ ਨਹੀਂ ਹੋਇਆ। ਹਾਂਜੀ ਕੰਮ ਕਰਨਾ ਹੀ ਪੂਜਾ ਹੈ। ਜਦ ਇਹ ਗੱਲ ਦੱਸੀ ਜਾਂਦੀ ਹੈ ਕਿ ਗੁਰਬਾਣੀ ਤਾਂ ਸਾਨੂੰ ਸੰਗਤ ਕਰਨ ਦਾ ਤਾਕੀਦੀ ਹੁਕਮ ਦਿੰਦੀ ਹੈ ਤਾਂ ਜਵਾਬ ਮਿਲਦਾ ਹੈ, ਰੱਬ ਦੇ ਹੁਕਮ ਤੋਂ ਬਗੈਰ ਪੱਤਾ ਨਹੀਂ ਝੁਲਦਾ, ਉਸਦੀ ਮਰਜ਼ੀ ਹੋਊ ਤੇ ਆਪੇ ਲੈ ਜਾਊ। ਹਾਂਜੀ ਜੇ ਉਸਦੀ ਮਰਜ਼ੀ ਹੋਈ ਤਾਂ ਆਪੇ ਲੈ ਜਾਊ। ਜੇ ਦੁਨਿਆਵੀ ਬੰਧਨਾਂ ਤੋਂ ਬਚਣ ਲਈ ਕਿਹਾ ਜਾਂਦਾ ਹੈ ਤਾਂ ਜਵਾਬ ਮਿਲਦਾ ਹੈ, ਜੀ ਰੱਬ ਦੇ ਫਸਾਏ ਹੋਏ ਹਾਂ, ਆਪੇ ਛੁਡਾ ਲਵੇ, ਉਹਦੀ ਮਰਜ਼ੀ। ਇਹ ਤਾਂ ਆਮ ਜਨਤਾ ਦੇ ਬਹਾਨੇ ਹਨ, ਪਰ ਪੜ੍ਹਿਆਂ ਲਿਖਿਆਂ ਸਿਆਣਿਆਂ ਦਿਮਾਗੀ ਢਕੋਸਲਿਆਂ ਦੇ ਹੋਰ ਕਈ ਕਿਸਮ ਦੇ ਹੁੰਦੇ ਹਨ। ਹਾਂਜੀ ਪੜ੍ਹਿਆਂ ਲਿਖਿਆਂ ਸਿਆਣਿਆਂ ਦੇ ਦਿਮਾਗੀ ਢਕੋਸਲੇ ਹੋਰ ਕਿਸਮ ਦੇ ਹੁੰਦੇ ਹਨ। ਰੱਬ ਨੂੰ ਖੁਸ਼ਾਮਦ ਦੀ ਕੀ ਲੋੜ ਹੈ? ਜੇ ਖੁਸ਼ਾਮਦ ਦੀ ਲੋੜ ਹੈ ਤਾਂ ਰੱਬ ਕਾਹਦਾ ਹੋਇਆ? ਰੱਬ ਦੇ ਗੁਣ ਗਾਉਣੇ ਉਸਦੀ ਖੁਸ਼ਾਮਦ ਹੀ ਤਾਂ ਹੈ। ਰੱਬ ਨੂੰ ਖਿਆਲਾਂ ਵਿੱਚ ਯਾਦ ਕਰਨਾ ਹੀ ਕਾਫੀ ਹੈ। ਦਿਨ ਰਾਤ ਬੱਕਰੀ ਵਾਂਗੂ ਮੂੰਹ ਮਾਰਨ ਦੀ ਕੀ ਲੋੜ ਹੈ? ਗ੍ਰਸਤ ਪਾਲਣਾ ਹੀ ਭਗਤੀ ਹੈ, ਨੇਕੀ ਤੇ ਸੇਵਾ ਕਰਨੀ ਕਾਫੀ ਹੈ। ਹਾਂਜੀ ਪੜ੍ਹਿਆਂ ਲਿਖਿਆਂ ਸਿਆਣਿਆਂ ਦੇ ਇਹ ਦਿਮਾਗੀ ਢਕੋਸਲੇ ਕਿ ਬੁਰਿਆਈਆਂ ਤੋਂ ਬਚਣਾ ਹੀ ਪਰਮਾਰਥ ਹੈ, ਪਰਮਾਰਥ ਜਿਹੜਾ ਹੈ ਵਿਹਲਿਆਂ ਦਾ ਕੰਮ ਹੈ, ਬਾਣੀ ਦੇ ਮਤਲਬ ਸਮਝ ਲੈਣਾ ਹੀ ਕਾਫੀ ਹੈ, ਮੁੜ ਮੁੜ ਉਹੀ ਬਾਣੀ ਪੜ੍ਹਨ ਦੀ ਕੀ ਲੋੜ ਹੈ? ਰੱਬ ਰੁੱਬ ਕੋਈ ਨਹੀਂ ਹੈ, ਦਿਮਾਗੀ ਢਕੋਸਲੇ ਹਨ। ਇਹਦੇ ਸਭ ਗਿਆਨੀਆਂ ਦੇ ਪੈਸੇ ਕਮਾਉਣ ਦੇ ਵਸੀਲੇ ਹਨ। ਧਰਮ ਸਿਰਫ ਦਿਮਾਗੀ ਅਫੀਮ ਹੈ, ਇਹ ਜਗ ਮਿੱਠਾ ਅਗਲਾ ਕਿਨ ਡਿੱਠਾ ਆਦਿ। ਇਸ ਤਰ੍ਹਾਂ ਦੇ ਅਨੇਕ ਅਗਿਆਨਤਾ, ਮਨਮੁਖਤਾਈ ਅਤੇ ਨਾਸਤਿਕਤਾ ਦੇ ਹਾਸੋਹੀਣੇ ਮਨੋਕਲਪਿਤ ਬਹਾਨੇ ਜਾਂ ਢਕੋਸਲੇ ਸੁਣਨ ਵਿੱਚ ਆਉਂਦੇ ਹਨ। ਇਸ ਤੋਂ ਇਲਾਵਾ ਆਸਤਿਕ ਨਾਸਤਿਕ ਵੀ ਹੁੰਦੇ ਹਨ, ਜੋ ਬਾਹਰੋਂ ਤਾਂ ਆਸਤਿਕ ਪ੍ਰਤੀਤ ਹੁੰਦੇ ਹਨ ਪਰ ਉਹਨਾਂ ਦਾ ਅੰਦਰਲਾ ਜੀਵਨ ਨਿਰੋਲ ਮਨ ਮਰਜ਼ੀ ਜਾਂ ਆਪਣੇ ਭਾਣੇ ਵਿੱਚ ਗੁਜ਼ਰਦਾ ਹੈ। ਐਸੇ ਪ੍ਰਾਣੀ ਲੋਕ ਪਚਾਰਾ ਹੀ ਕਰਦੇ ਹਨ, ਆਪਣੇ ਆਪ ਨੂੰ ਧੋਖਾ ਦਿੰਦੇ ਹਨ ਤੇ ਰੱਬ ਨਾਲ ਠਾਠਾ ਬਾਗਾ ਕਰਦੇ ਹਨ। ਇੱਕ ਹੋਰ ਧਾਰਮਿਕ ਸ਼੍ਰੇਣੀ ਹੈ ਜੋ ਆਸਤਿਕ ਤਾਂ ਹੈ ਪਰ ਰੱਬ ਨਾਲ ਸੌਦਾਬਾਜ਼ੀ ਕਰਦੀ ਹੈ ਅਤੇ ਕੂੜੇ ਕਰਮ ਕਾਂਡਾਂ ਵਿੱਚ ਫਸੀ ਹੋਈ ਹੈ। ਇਹ ਬਾਣੀ ਨੂੰ ਆਪਣੀ ਤੀਖਣ ਬੁੱਧੀ ਦੇ ਪਿੱਛੇ ਲਾ ਕੇ ਆਪਣੇ ਆਪ ਨਾਲ ਧੋਖਾ ਕਰਦੀ ਹੈ ਤੇ ਲੋਕਾਂ ਨੂੰ ਭੰਬਲ ਭੂਸਿਆਂ ਵਿੱਚ ਫਸਾਈ ਰੱਖਦੀ ਹੈ। ਇਹ ਵੀ ਆਪਣੀ ਮਨ ਮਰਜ਼ੀ ਕਰਦੀ ਹੈ ਤੇ ਰੱਬੀ ਹੁਕਮ ਤੋਂ ਦੁਰੇਡੇ ਜਾ ਰਹੀ ਹੈ। ਇਹਨਾਂ ਦੀ ਹਾਲਤ ਦਾ ਗੁਰਬਾਣੀ ਵਿੱਚ ਇਉਂ ਬਿਆਨ ਹੈ, ਪੜ ਪੰਡਿਤ ਅਵਰਾ ਸਮਝਾਏ, ਜਲ ਘਰ ਘਰ ਜਲਤੇ ਕੀ ਖਬਰ ਨਾ ਪਾਏ। ਪੜ ਪੰਡਿਤ ਅਵਰਾ ਸਮਝਾਏ, ਘਰ ਜਲਤੇ ਕੀ ਖਬਰ ਨਾ ਪਾਏ। ਕਬੀਰ ਅਵਰੈ ਕੋ ਉਪਦੇਸ਼ ਤੇ, ਮੁਖ ਮੈਂ ਪਰ ਹੈ ਰੇਤ, ਰਾਸ ਬਿਰਾਨੀ ਰਾਖ ਤੇ, ਖਾਇਆ ਘਰ ਕਾ ਖੇਤ, ਕੂਰ ਕਿਰਿਆ ਉਰਜਿਓ ਸਭ ਹੀ ਜਗ, ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ। अवर उपदेशै आप न करे, आवत जावत जन्मै मरे। सारा दिन असी अपने होमे वेले मन नाल माइकी संकल्प सकीमां घोटदे रहिंदे हां, अपनी मन मर्जी दे कर्म करदे रहिंदे हां, पर जद परमार्थ दी बाबत कोई प्रेरणा कीती जांदी है तां रब्बी हुकम भाणे या भाग दा घड़िया खड़ाया बहाना पेश करदे हां। अपने माइकी स्वार्थ लई असी अपने मन दी मर्जी अपना भाणा वरतदे हां, पर परमार्थ लई रब्बी हुकम या भाणे दे बहाने द्वारा टाल मटोल कर छड़दे हां या मचले हो जांदे हां। दूजे लफ्जां विच माइकी स्वार्थ लई तां अपना भाणा वरतदे हां ते परमार्थ लई रब्बी मेहर दी अणहोंद दा ढकोसला खड़ा कर देंदे हां। भावें रब, गुरुआं, अवतारां, संतां, महापुरखां दे उपदेशां राहीं परमार्थ वल सानू प्रेरण दी सदीवी मेहर कर रहा है। हांजी, भावें रब, गुरुआं, अवतारां, संतां, महापुरशां दे उपदेशां राहीं परमार्थ वल सानू प्रेरण दी सदीवी मेहर कर रहा है। साजन संत करो ए काम, आन त्याग जपो हर नाम। मेरे साजन, हर हर नाम समाल, साधु संगत मन वसै पूरन होवे काल। हर जस रे मना गाय लै, जो संगी है तेरो अवसर बीत्यो जात है, कहो मान लै मेरो। रे मन मूड सिमर सुख दाता, नानक दास तुझे समझावत। जिस तरह पिछे दसिया जा चुकया है कि हकूमत चलाउण लई कई पदरां उत्ते कानून वरतदे हन, इसे तरह कायनात विच भी अड अड कानून या हुक्म प्रचलित हन। भावें समुचे तौर ते सारे कुदरती कानून इको करता पुरख दी छतर छाया हेठ इको इलाही हुक्म दे अधीन ही काम कर रहे हन, ए इलाही हुक्म अटल, एक सार, अपुल अते अपार है। ए इलाही हुक्म अटल, एक सार, अपुल अते अपार है, जो कायनात दे जर्रे जर्रे विच रव रहा भरपूर है। माइकी मंडल दी सता उते भी हुक्म प्रचलित है, जो सिर्फ त्रैगुणी मंडल विच ही लागू हुंदा है, पर ए जो मैं किया सो मैं पाया दे असूल ते आधारित है। ए असूल इंसानी जून ते लागू है, क्योंकि सिर्फ इंसान ही अपनी निक्की जी होमे दे अधीन कर्म करदा ते नतीजे भुगतदा है। इस कर्म खेतर दे कानून विच सरबग इलाही हुक्म दा साधारण तौर ते दखल नहीं हुंदा, जिस तरह सुबाई कानून विच केंद्री सरकार दा आम तौर ते दखल नहीं हुंदा। इना होमे अधीन कर्मां दे नतीजे नूं ही किस्मत या भाग कहा जाता है, जिस दा नतीजा सानू अवश्य भोगना पैंदा है। इस सजा तो असी बच नहीं सकते। दिन रात कमाए दड़ो सो आयो माथे, जेहा बीजै सो लूणै, कर्मा संदड़ा खेत, आपन कर्म आपे ही बंद, आपे बीज आपे ही खाओ। हैरानी वाली गल तां ए है कि होमे वेड़े कर्म तां असी खुद करदे हां, पर उसका दोष होरना या रब उते थपदे हां। पर गुरबाणी तां सानू इउं ताड़ना की करदी है, जित कीता पाईए अपना, सा काल बुरी क्यों कालीए। ददै दोष न देहूं किसे, दोष कर्मा आपणिया, जो मैं किया सो मैं पाया, दोष न दीजै अवर जना। नीवें ख्याल या मलीन रुचियां ही सानू परमार्थ वल लगन नहीं देंदियां, पर अपनी अज्ञानता या होमे दी ढीठताई द्वारा असी अपनी बेमुखताई या वेसलेपन दा ठूणा रब दे सिर भन्दे हां। माड़े या नीवें भाग तां असी आप अपनी रुचियां ते कर्मां अनुसार बनाउंदे हां, पर इस दा दोष रब उते लाउंदे हां कि रब ने साडे माड़े लेख लिखे हन। गुरबाणी तां सानू साफ दसदी है कि दिन रात कमाएड़ो सो आयो माथै, जिस तों साफ प्रगट है कि जो कुछ दिन रात असी कर्म करदे हां उसका नतीजा साडे मत्थे दे भाग बनदे हन। इस तरह इलाही प्रेरणा ते ताड़ना दे बावजूद असी इन्ने अवेसले ਇੰਨੇ ਮਚਲੇ ਤੇ ਟੀਠ ਹੋ ਗਏ ਹਾਂ ਕਿ ਇਹਨਾਂ ਉਪਦੇਸ਼ਾਂ ਵੱਲ ਧਿਆਨ ਹੀ ਨਹੀਂ ਕਰਦੇ ਤੇ ਇਹਨਾਂ ਤੋਂ ਬੇਮੁਖ ਹੋਣ ਲਈ ਆਪਣੀ ਤੀਖਣ ਬੁੱਧੀ ਦੀਆਂ ਉਕਤੀਆਂ ਜੁਗਤੀਆਂ ਨਾਲ ਕੂੜੇ ਬਹਾਨੇ ਹੀ ਭਾਲਦੇ ਰਹਿੰਦੇ ਹਾਂ। ਤ੍ਰੈਗੁਣੀ ਮਾਇਕੀ ਮੰਡਲ ਵਿੱਚ ਜੋ ਸੰਕਲਪ ਸਿਆਣਪਾਂ ਉਕਤੀਆਂ ਜੁਗਤੀਆਂ ਵਿਉਂਤਾਂ ਅਸੀਂ ਘੋਟਦੇ ਹਾਂ ਉਹ ਸਭ ਸਾਡੇ ਹੋਮੇ ਵਿਹੜੇ ਮਨ ਦੀ ਮਰਜ਼ੀ ਭਾਣਾ ਹੁਕਮ ਚਾਓ ਰੁਚੀ ਰੀਝ ਜਾਂ ਰੰਗਤ ਦਾ ਹੀ ਪ੍ਰਗਟਾਵਾ ਹੈ। ਮਾਇਕੀ ਮੰਡਲ ਵਿੱਚ ਸਾਡਾ ਉੱਚੇ ਤੋਂ ਉੱਚਾ ਟੀਚਾ ਨੇਕੀ ਜਾਂ ਪਰਉਪਕਾਰ ਤਾਈਂ ਹੀ ਸੀਮਤ ਹੈ। ਮਾਇਕੀ ਮੰਡਲ ਵਿੱਚ ਸਾਡਾ ਉੱਚੇ ਤੋਂ ਉੱਚਾ ਟੀਚਾ ਨੇਕੀ ਜਾਂ ਪਰਉਪਕਾਰ ਤਾਈਂ ਹੀ ਸੀਮਤ ਹੈ ਜੋ ਨਿਰੋਲ ਹਉਮੈ ਉੱਤੇ ਆਧਾਰਿਤ ਹੁੰਦਾ ਹੈ। ਇਸ ਤਰ੍ਹਾਂ ਧਾਰਮਿਕ ਕਿਰਿਆ ਕਰਮ ਕਾਂਡ ਵੀ ਹਉਮੈ ਵਿਹੜੇ ਮਨ ਨਾਲ ਕੀਤੇ ਜਾਂਦੇ ਹਨ, ਪਰ ਗੁਰਬਾਣੀ ਵਿੱਚ ਇਹਨਾਂ ਦੀ ਇਉਂ ਨਿਖੇਧੀ ਕੀਤੀ ਗਈ ਹੈ, ਹਮ ਬਡ ਕਬ ਕੁਲੀਨ, ਹਮ ਪੰਡਿਤ, ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ ਹਮ ਦਾਤੇ, ਇਹ ਬਿਦ ਕਬੈ ਨਾ ਨਾਸੀ। ਹੋਂ ਹੋਂ ਕਰਤੇ ਕਰਮ ਰਤ, ਤਾਂ ਕੋ ਭਾਰ ਅਫਾਰ, ਪ੍ਰੀਤ ਨਹੀਂ ਜੋ ਨਾਮ ਸਿਓ, ਤਾਂ ਇਹੋ ਕਰਮ ਵਿਕਾਰ। ਤੀਰਥ ਬਰਤ ਅਰਦਾਨ ਕਰ, ਮਨ ਮੈਂ ਧਰੇ ਗੁਮਾਨ, ਨਾਨਕ ਨਿਹਫਲ ਜਾਤ ਤੇ ਜਿਉਂ ਕੁੰਚਰ ਇਸ਼ਨਾਨ। ਇਹਨਾਂ ਹੋਂ ਵਿੱਚ ਕੀਤੇ ਕਰਮ ਕਾਂਡਾਂ ਵਿੱਚ ਇਲਾਹੀ ਹੁਕਮ ਦਾ ਦਖਲ ਨਹੀਂ ਹੁੰਦਾ, ਕਿਉਂਕਿ ਇਹ ਨੀਵੇਂ ਮਾਇਕੀ ਮੰਡਲ ਵਿੱਚ ਕਾਰਮਿਕ ਪੱਧਰ ਤੇ ਕੀਤੇ ਜਾਂਦੇ ਹਨ ਜੋ ਧਰਮ ਰਾਜ ਦੇ ਲੇਖੇ ਵਿੱਚ ਆਉਂਦੇ ਹਨ। ਇਲਾਹੀ ਹੁਕਮ ਦੀ ਉੱਚੀ ਸੁੱਚੀ ਸੂਚਮ ਸੂਚੀ ਪੱਧਰ ਤੇ ਰੱਬ ਦੀ ਰਜ਼ਾ ਕੰਮ ਕਰਦੀ ਹੈ, ਜਿੱਥੇ ਹਉਮੈ ਦਾ ਅਭਾਵ ਜਾਂ ਅਣਹੋਂਦ ਹੈ। ਇਸੇ ਤਰ੍ਹਾਂ ਸਾਡਾ ਧਰਮ ਪ੍ਰਚਾਰ ਵੀ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਹਉਮੈ ਦੇ ਆਸਰੇ ਹੋ ਰਿਹਾ ਹੈ, ਜਿਸ ਕਾਰਨ ਇਲਾਹੀ ਹੁਕਮ ਨੂੰ ਅਸੀਂ ਆਪ ਬੁੱਝ ਨਹੀਂ ਸਕੇ ਤੇ ਜਨਤਾ ਵਿੱਚ ਦਿਮਾਗੀ ਪ੍ਰਚਾਰ ਕਰ ਰਹੇ ਹਾਂ। ਮਨਮੁਖ ਗਿਆਨ ਕਥੇ ਨਾ ਕੋਈ, ਫਿਰ ਆਵੇ ਠੌਰ ਨਾ ਕੋਈ। ਗਿਆਨ ਗਿਆਨ ਕਥੇ ਸਭ ਕੋਈ, ਕਥ ਕਥ ਬਾਦ ਕਰੇ ਦੁੱਖ ਹੋਈ। ਇਸ ਸੂਖਮ ਤੇ ਦੀਰਘ ਵਿਸ਼ੇ ਨੂੰ ਹੋਰ ਸਪਸ਼ਟ ਕਰਨ ਲਈ ਕੁਝ ਉਦਾਹਰਣ ਦਿੱਤੇ ਜਾਂਦੇ ਹਨ। ਹਵਾ ਹਰ ਜਗ੍ਹਾ ਰਵ ਰਹੀ ਭਰਪੂਰ ਹੈ, ਅਸਮਾਨਾਂ ਵਿੱਚ ਇਹ ਹਵਾ ਪਵਿੱਤਰ ਹੁੰਦੀ ਹੈ, ਕਿਉਂਕਿ ਪੁਲਾੜ ਵਿੱਚ ਇਹ ਕੁਦਰਤੀ ਸਰੂਪ ਵਿੱਚ ਹੈ ਤੇ ਬਾਹਰੋਂ ਕੋਈ ਦਖਲ ਜਾਂ ਅਸਰ ਨਾ ਹੋਣ ਕਰਕੇ ਇਹ ਹਵਾ ਨਿਰਮਲ ਹੁੰਦੀ ਹੈ। ਪਰ ਧਰਤੀ ਉਦਾਲੇ ਤੱਤਾਂ ਨਾਲ ਰਲ ਕੇ ਹਵਾ ਗੰਧਲੀ ਹੁੰਦੀ ਜਾਂਦੀ ਹੈ ਅਤੇ ਧਰਤੀ ਦਾ ਵਾਯੂਮੰਡਲ ਕਈ ਕਿਸਮ ਦੀਆਂ ਗੈਸਾਂ, ਧੂੰਏ, ਗੰਦੀਆਂ ਮੰਦੀਆਂ ਹਵਾਵਾਂ ਤੇ ਧੂੜ ਨਾਲ ਗੰਧਲਾ ਹੋ ਜਾਂਦਾ ਹੈ। ਸ਼ਹਿਰਾਂ ਵਿੱਚ ਘਰਾਂ ਤੇ ਕਾਰਖਾਨਿਆਂ ਦੇ ਧੂੰਏ ਤੇ ਗੰਧਲੇ ਉਦਾਲੇ ਪੁਦਾਲੇ ਨਾਲ ਤਾਂ ਇਹ ਵਾਯੂਮੰਡਲ ਹੋਰ ਵੀ ਗੰਧਲਾ ਹੋ ਜਾਂਦਾ ਹੈ ਤੇ ਇਹ ਵਾਯੂਮੰਡਲ ਹਾਨੀਕਾਰਕ ਹੁੰਦਾ ਹੈ। ਇਸ ਤੋਂ ਉਲਟ ਜਿਉਂ ਜਿਉਂ ਧਰਤੀ ਤੋਂ ਉੱਪਰ ਆਕਾਸ਼ ਵੱਲ ਉੱਡਦੇ ਹਾਂ ਤਿਉਂ ਤਿਉਂ ਵਾਯੂਮੰਡਲ ਸਾਫ ਸੁਹਾਵਣਾ ਤੇ ਸੁਖਦਾਈ ਹੁੰਦਾ ਜਾਂਦਾ ਹੈ। ਇਸੇ ਤਰ੍ਹਾਂ ਸਾਡੇ ਹਿਰਦਿਆਂ ਦੇ ਭਿੰਨ ਭਿੰਨ ਮੰਡਲ ਹਨ, ਪਰ ਇਹ ਕੋਈ ਸਥੂਲ ਟਾਪੂ ਨਹੀਂ ਹਨ, ਬਲਕਿ ਅਤ ਸੂਖਮ ਖਿਆਲਾਂ, ਅਤ ਸੂਖਮ ਵਲਵਲਿਆਂ ਤੇ ਅਤ ਸੂਖਮ ਭਾਵਨਾਵਾਂ ਦੇ ਮੰਡਲ ਹਨ। ਆਤਮਕ ਮੰਡਲ ਇਲਾਹੀ ਪ੍ਰੇਮ ਭਾਵਨਾ ਤੇ ਪ੍ਰੇਮ ਸਵੈਪਨਾ ਦਾ ਬਣਿਆ ਹੋਇਆ ਹੈ ਜੀ। ਇਲਾਹੀ ਮੰਡਲ ਆਤਮਕ ਮੰਡਲ ਇਲਾਹੀ ਪ੍ਰੇਮ ਭਾਵਨਾ ਤੇ ਪ੍ਰੇਮ ਸਵੈਪਨਾ ਦਾ ਬਣਿਆ ਹੋਇਆ ਹੈ, ਜੋ ਅਤ ਨਿਰਮਲ ਪ੍ਰੀਤ ਪ੍ਰੇਮ ਰਸ ਚਾਉ ਦਾ ਸੁੰਦਰ ਸੁਹਾਵਣਾ ਸੁਖਦਾਈ ਮੰਡਲ ਹੈ, ਜਿਸ ਵਿੱਚੋਂ ਪ੍ਰੇਮ ਭਾਵਨਾ ਦੀਆਂ ਸੂਖਮ ਨਿਰਮਲ ਆਤਮਕ ਕਿਰਨਾਂ ਚੰਗਿਆੜੀਆਂ ਨਿਕਲਦੀਆਂ ਹਨ ਤੇ ਸਾਡਾ ਅੰਦਰ ਬਾਹਰ ਪ੍ਰਕਾਸ਼ ਕਰ ਦਿੰਦੀਆਂ ਹਨ। ਆਤਮਕ ਪ੍ਰਕਾਸ਼ ਜਾਂ ਨਾਮ ਦੁਆਰਾ ਮਾਇਕੀ ਭਰਮ ਭੁਲੇਖਾ ਦੂਰ ਹੋਣ ਤੇ ਹੀ ਇਲਾਹੀ ਹੁਕਮ ਦੀ ਸੋਝੀ ਪਹਿਚਾਣ ਹੋ ਸਕਦੀ ਹੈ। ਇਸ ਇਲਾਹੀ ਸ਼ਬਦ ਨਾਮ ਜੀਵਨ ਰੋਣ ਦੀ ਰਵਾਨਗੀ ਨੂੰ ਹੀ ਹਰਕਤ ਨੂੰ ਹੀ ਹੁਕਮ ਕਿਹਾ ਜਾਂਦਾ ਹੈ, ਜੋ ਸਭ ਥਾਈਂ ਰਵ ਰਿਹਾ ਭਰਪੂਰ ਹੈ। ਕੁਦਰਤੀ ਪਾਣੀ ਠੰਡਾ ਨਿਰਮਲ ਤੇ ਜੀਵਨ ਰੂਪ ਹੈ, ਪਹਿਲਾ ਪਾਣੀ ਜੀਓ ਹੈ, ਜਿੱਤ ਹਰਿਆ ਸਭ ਕੋਏ। ਜਦ ਪਾਣੀ ਵਿੱਚ ਸ਼ਰਾਬ, ਅਫੀਮ, ਜ਼ਹਿਰ ਜਾਂ ਦੁੱਧ, ਮਿੱਠਾ ਆਦਿ ਮਿਲਾਉਂਦੇ ਹਾਂ ਤਾਂ ਪਾਣੀ ਦੀ ਹੋਂਦ ਤਾਂ ਉਸੇ ਤਰ੍ਹਾਂ ਕਾਇਮ ਰਹਿੰਦੀ ਹੈ, ਪਰ ਉਸ ਮਿਲਾਵਟ ਅਨੁਸਾਰ ਪਾਣੀ ਦੇ ਗੁਣ ਬਦਲ ਜਾਂਦੇ ਹਨ ਅਤੇ ਮਿਲਗੋਬੇ ਘੋਲ ਅਨੁਸਾਰ ਉਸਦਾ ਅਸਰ ਜਾਂ ਨਤੀਜਾ ਹੁੰਦਾ ਹੈ। ਇਸੇ ਤਰ੍ਹਾਂ ਜਦ ਅੰਤਰ ਆਤਮੇ ਹੁਕਮ ਜੀਵਨ ਰਹੋ ਉੱਤੇ ਬਾਹਰ ਮੁਖੀ ਮਾਇਕੀ ਨੀਵੇਂ ਖਿਆਲਾਂ ਜਾਂ ਕਰਮਾਂ ਦਾ ਛੌੜ ਚੜ ਜਾਂਦਾ ਹੈ ਤਾਂ ਸਾਡਾ ਹੋਮੇ ਵਿਹੜਿਆ ਮਨ ਨੀਵੀਆਂ ਰੁਚੀਆਂ ਦਾ ਸ਼ਿਕਾਰ ਹੋ ਕੇ ਆਪਣੇ ਭਾਣੇ ਵਿੱਚ ਕਰਮ ਕਰਦਾ ਅਤੇ ਰੱਬ ਅਤੇ ਉਸਦੇ ਹੁਕਮ ਨੂੰ ਭੁੱਲ ਜਾਂਦਾ ਹੈ। ਬਿਜਲੀ ਦਾ ਕਰੰਟ ਤਾਂ ਉਹੀ ਹੁੰਦਾ ਹੈ, ਪਰ ਉੱਪਰਲੇ ਬਲਬ ਦੀ ਰੰਗਤ ਅਨੁਸਾਰ ਭਿੰਨ ਭਿੰਨ ਰੰਗ ਬਿਰੰਗੀਆਂ ਰੋਸ਼ਨੀਆਂ ਪ੍ਰਗਟ ਹੁੰਦੀਆਂ ਹਨ। ਇਸ ਨਾਲ ਭੁਲੇਖਾ ਪੈਂਦਾ ਹੈ ਕਿ ਬਲਬ ਅਤੇ ਉਸਦੀ ਰੋਸ਼ਨੀ ਰੰਗੀਨ ਹੀ ਅਸਲ ਹੋਂਦ ਹੈ, ਜਿਸ ਨੂੰ ਅਸੀਂ ਆਪਣੀਆਂ ਗਰਜ਼ਾਂ ਲਈ ਆਪਣੀ ਮਨ ਮਰਜ਼ੀ ਆਪਣੇ ਭਾਣੇ ਵਿੱਚ ਵਰਤਦੇ ਹਾਂ। ਇਹੋ ਹੀ ਮਾਇਆ ਦਾ ਭਰਮ ਭੁਲਾਵਾ ਹੈ ਜਿਸ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਐਸੇ ਕਾਹੇ ਭੂਲ ਪਰੇ ਕਰੇ ਕਰਾਵੇ ਮੁਕਰ ਪਾਵੇ, ਪੇਖਤ ਸੁਨਤ ਸਦਾ ਸੰਗ ਹਰੇ ਰਹਾਓ, ਕਾਚ ਬਿਹਾਜਨ ਕੰਚਨ ਛਾਡਨ, ਬੈਰੀ ਸੰਗ ਹੇਦ ਸਾਜਨ ਤਿਆਗ ਖਰੇ, ਹੋਵਨ ਕੌਰਾ ਅਨ ਹੋਵਨ ਮੀਠਾ, ਵਿਖਿਆ ਮੈਂ ਲਪਟਾਏ ਜਰੇ, ਅੰਧਕੂਪ ਮੈਂ ਪਰਿਓ ਪੁਰਾਨੀ, ਭਰਮ ਗੁਬਾਰ ਮੋਹਿ ਬੰਧ ਪਰੇ, ਕਉ ਨਾਨਕ ਪ੍ਰਭ ਹੋਤ ਦਿਆਰਾ, ਗੁਰ ਭੇਟੇ ਕਾਢੇ ਬਾਹੇ ਫਰੇ। ਸਾਧੋ ਇਹ ਜਗ ਭਰਮ ਭੁਲਾਨਾ, ਰਾਮ ਨਾਮ ਕਾ ਸਿਮਰਨ ਛੋੜਿਆ, ਮਾਇਆ ਹਾਥ ਬਿਕਾਨਾ। ਐਸਾ ਤੈਂ ਜਗ ਭਰਮ ਲਾਇਆ, ਕੈਸੇ ਬੂਝੇ ਜਬ ਮੋਹਿਆ ਹੈ ਮਾਇਆ। ਇਹ ਭਰਮ ਸਾਡੇ ਮਨ ਦੀ ਸੱਤਾ ਅਤੇ ਹਉਮੈ ਦੀ ਭਾਵਨਾ ਤੋਂ ਉਪਜਿਆ ਹੈ। ਹਾਂਜੀ, ਇਹ ਭਰਮ ਸਾਡੇ ਮਨ ਦੀ ਸੱਤਾ ਅਤੇ ਹਉਮੈ ਦੀ ਭਾਵਨਾ 'ਤੇ ਉਪਜਿਆ ਹੈ। ਇਸ ਲਈ ਨਿਰੇ ਪੁਰੇ ਦਿਮਾਗੀ ਗਿਆਨ ਨਾਲ ਇਹ ਭਰਮ ਦਾ ਹਨੇਰਾ ਦੂਰ ਨਹੀਂ ਹੋ ਸਕਦਾ। ਹਨੇਰੇ ਨੂੰ ਹਨੇਰਾ ਕਿਸ ਤਰ੍ਹਾਂ ਦੂਰ ਕਰ ਸਕਦਾ ਹੈ? ਹਨੇਰਾ ਤਾਂ ਸਿਰਫ ਰੋਸ਼ਨੀ ਦੇ ਆਉਣ ਦੇ ਨਾਲ ਹੀ ਆਪੇ ਸਹਿਜੇ ਹੀ ਉੱਡ ਪੁੱਡ ਜਾਂਦਾ ਹੈ। ਹਰ ਸਿਮਰਤ ਪੂਰਨ ਪਦ ਪਾਇਆ, ਸਾਧ ਸੰਗ ਪੈ ਭਰਮ ਮਿਟਾਇਆ, ਪ੍ਰੇਮ ਕੇ ਸਰ ਲਾਗੇ ਧਨ ਪੀਤਰ ਤਾਂ ਭਰਮ ਕਾਟਿਆ ਜਾਏ, ਜਨ ਨਾਨਕ ਬਿਨ ਆਪਾ ਚੀਨੇ ਮਿਟੇ ਨਾ ਭਰਮ ਕੀ ਕਾਈ। ਜਿੰਨਾ ਚਿਰ ਸਾਡਾ ਮਨ ਭਰਮ ਵਿੱਚ ਹੈ, ਅਸੀਂ ਹਉਮੈ ਦੇ ਦਾਇਰੇ ਵਿੱਚ ਹਾਂ, ਆਪਣੀ ਮਨ ਮਰਜ਼ੀ ਕਰਦੇ ਹਾਂ, ਆਪਣੇ ਭਾਣੇ ਵਿੱਚ ਵਿਚਰਦੇ ਹਾਂ, ਅਸਲ ਵਿੱਚ ਸਾਨੂੰ ਆਪਣੇ ਹੁਕਮ ਆਪਣੇ ਭਰਮ ਭੁਲਾਵੇ ਦੀ ਸਮਝ ਨਹੀਂ। ਹਾਂਜੀ, ਜਿੰਨਾ ਚਿਰ ਸਾਡਾ ਮਨ ਭਰਮ ਵਿੱਚ ਹੈ, ਅਸੀਂ ਹਉਮੈ ਦੇ ਦਾਇਰੇ ਵਿੱਚ ਹਾਂ, ਆਪਣੀ ਮਨ ਮਰਜ਼ੀ ਕਰਦੇ ਹਾਂ ਅਤੇ ਆਪਣੇ ਹੀ ਭਾਣੇ ਵਿੱਚ ਵਿਚਰਦੇ ਹਾਂ, ਅਸਲ ਵਿੱਚ ਆਪਣੇ ਭਰਮ ਭੁਲਾਵੇ ਦੀ ਸਮਝ ਹੀ ਨਹੀਂ। ਦੂਸਰਾ, ਆਪਣੀ ਹਉਮੈ ਦਾ ਗਿਆਨ ਹੀ ਨਹੀਂ। ਤੀਸਰਾ, ਜੇ ਪੜ੍ਹ ਸੁਣ ਕੇ ਦਿਮਾਗੀ ਸਮਝ ਆ ਵੀ ਜਾਏ ਤਾਂ ਉਹਨਾਂ ਖਿਆਲਾਂ 'ਤੇ ਨਿਸ਼ਚਾ ਨਹੀਂ ਆਉਂਦਾ ਅਤੇ ਉਸੇ ਪੁਰਾਣੀ ਜੀਵਨ ਰੋਡ ਵਿੱਚ ਰੁੜੀ ਜਾਂਦੇ ਹਾਂ। ਚੌਥਾ, ਜੇ ਦਿਮਾਗੀ ਨਿਸ਼ਚਾ ਆ ਵੀ ਜਾਏ ਤਾਂ ਹਉਮੈ ਦੇ ਭਰਮ ਗੜ ਟੁੱਟਦਾ ਨਹੀਂ। ਪੰਜਵਾਂ, ਇਸ ਮਿੱਠੇ ਜੱਗ ਦੇ ਕੂੜੇ ਭੁਲੇਖੇ ਤੋਂ ਪਰੇ ਹੋਰ ਕਿਸੇ ਚੰਗੇਰੀ ਉਚੇਰੀ ਆਤਮਕ ਅਵਸਥਾ ਦੀ ਸੋਝੀ ਹੀ ਨਹੀਂ। ਛੇਵਾਂ, ਜੇ ਮਾੜੀ ਮੋਟੀ ਸੋਝੀ ਵੀ ਪੈਂਦੀ ਹੈ ਤਾਂ ਨਿਸ਼ਚਾ ਨਹੀਂ। ਸੱਤਵਾਂ, ਜੇ ਨਿਸ਼ਚਾ ਆ ਜਾਵੇ ਤਾਂ ਪਰਮਾਰਥ ਦੀ ਸਹੀ ਸੇਧ ਨਹੀਂ ਮਿਲਦੀ। ਅੱਠਵਾਂ, ਜੇ ਸੇਧ ਮਿਲ ਵੀ ਜਾਵੇ ਤਾਂ ਆਤਮ ਮਾਰਗ 'ਤੇ ਚੱਲਣ ਦੀ ਦ੍ਰਿੜਤਾ ਅਤੇ ਉੱਦਮ ਨਹੀਂ ਹੁੰਦਾ। ਨੌਵਾਂ, ਮਾਨਸਿਕ ਅਤੇ ਆਤਮਕ ਅਵਸਥਾ ਦੀ ਸਹੀ ਨਿਰਣਾ ਜਾਂ ਪਹਿਚਾਣ ਨਹੀਂ ਹੁੰਦੀ। ਦਸਵਾਂ, ਇਸ ਸਹੀ ਨਿਰਣੇ ਬਗੈਰ ਬਹੁਤੇ ਜਗਿਆਸੂ ਵੀ ਆਤਮਕ ਪੰਧ ਵਿੱਚ ਅਟਕੇ ਹੋਏ ਹਨ ਅਤੇ ਭੰਬਲ ਭੂਸਿਆਂ ਵਿੱਚ ਫਸ ਕੇ ਆਪਣਾ ਜੀਵਨ ਅਜਾਈ ਗਵਾ ਰਹੇ ਹਨ। ਇਹ ਨਾ ਇੱਧਰ ਕੇ ਨਾ ਉੱਧਰ ਕੇ ਵਿਚਾਲੇ ਹੀ ਲਟਕ ਰਹੇ ਹਨ। ਆਪਣੀ ਮਨ ਮਰਜ਼ੀ ਜਾਂ ਆਪਣੇ ਭਾਣੇ ਅਤੇ ਇਲਾਹੀ ਹੁਕਮ ਦਾ ਨਖੇੜਵਾਂ ਨਿਰਣਾ ਨਹੀਂ ਹੁੰਦਾ। ਇਲਾਹੀ ਹੁਕਮ ਨੂੰ ਬੁੱਝਣ ਚੀਨਣ ਪਹਿਚਾਨਣ ਦੀ ਜਾਂਚ ਨਹੀਂ ਆਉਂਦੀ ਅਤੇ ਨਾ ਹੀ ਲੋੜ ਪਾਸਦੀ ਹੈ। ਫਿਰ ਪੜ੍ਹ ਸੁਣ ਕੇ ਦਿਮਾਗੀ ਵਿਰਾਗ ਦੇ ਉਛਾਲ ਨਾਲ ਝੂਮਣਾ, ਅਣਹੋਣੀਆਂ ਹਰਕਤਾਂ ਕਰਨੀਆਂ ਓਪਰਾ ਜਿਹਾ ਗਧਾ ਵਿਰਾਗ ਦਾ ਪ੍ਰਗਟਾਵਾ ਅਤੇ ਆਰਜ਼ੀ ਵੇਗ ਹੀ ਹੁੰਦਾ ਹੈ ਜੋ ਛੇਤੀ ਉੱਡ ਪੁੱਟ ਜਾਂਦਾ ਹੈ। ਮਾਨਸਿਕ ਭੁਲੇਖਿਆਂ ਦੀ ਤਰ੍ਹਾਂ ਧਾਰਮਿਕ ਤੇ ਆਤਮਿਕ ਭੁਲੇਖਿਆਂ ਦੀ ਵੀ ਚਾਹੁੰਦੀ ਲੱਗਦੀ ਹੈ। ਅਸੀਂ ਆਪਣੇ ਆਪ ਨੂੰ ਭਲਾ ਭੁਲੇਰਾ ਪਾਰਗਾਮੀ ਸਮਝਣ ਲੱਗ ਪੈਂਦੇ ਹਾਂ। ਮਨੋਕਲਪਿਤ ਮਾਨਸਿਕ ਚਮਤਕਾਰਾਂ ਤੇ ਰਿੱਧੀਆਂ ਸਿੱਧੀਆਂ ਨੂੰ ਆਤਮਿਕ ਪ੍ਰਾਪਤੀ ਸਮਝ ਕੇ ਆਕੜੇ ਫਿਰਦੇ ਹਾਂ, ਜਿਸ ਨਾਲ ਸਾਡੀ ਆਤਮਿਕ ਜਗਿਆਸਾ ਵਿੱਚ ਰੁਕਾਵਟ ਪੈ ਜਾਂਦੀ ਹੈ। ਇਹਨਾਂ ਅਖੌਤੀ ਫੋਕੀਆਂ ਧਾਰਮਿਕ ਪ੍ਰਾਪਤੀਆਂ ਵਿੱਚ ਅਸੀਂ ਇੰਨੇ ਆਫਰੇ ਫਿਰਦੇ ਹਾਂ ਕਿ ਹੋਰਨਾਂ ਨੂੰ ਨੀਵੀਂ ਨਜ਼ਰ ਨਾਲ ਨੱਕ ਚਾੜ ਕੇ ਤੱਕਦੇ ਤੇ ਪਰਖਦੇ ਤੇ ਮਜ਼ਬੀ ਫਤਪੇ ਲਾਉਣ ਤੇ ਤਿਆਰ ਲਾਉਣ ਨੂੰ ਤਿਆਰ ਬਰ ਤਿਆਰ ਰਹਿੰਦੇ ਹਾਂ। ਕਈ ਵਾਰੀ ਸਾਡਾ ਧਾਰਮਿਕ ਅਫਰੇਵਾਂ ਇਤਨਾ ਵੱਧ ਜਾਂਦਾ ਹੈ ਕਿ ਫੁੱਟ ਕੇ ਧਾਰਮਿਕ ਜਨੂਨ ਦੀ ਸ਼ਕਲ ਧਾਰ ਲੈਂਦਾ ਹੈ। ਜਦ ਕਿਤੇ ਇਹ ਧਾਰਮਿਕ ਜਨੂਨ ਜਾਂ ਜਵਾਲਾਮੁਖੀ ਫੁੱਟਦਾ ਹੈ ਤਾਂ ਇਸ ਦੇ ਉਛਾਲ ਬੇਅੰਤ ਤਬਾਹੀ ਤੇ ਜ਼ੁਲਮ ਦਾ ਕਾਰਨ ਬਣਦਾ ਹੈ। ਧਾਰਮਿਕ ਪਾਠ ਪੂਜਾ ਕਰਮ ਕਿਰਿਆ ਤੇ ਖੋਤੀ ਪ੍ਰਾਪਤੀਆਂ ਨੂੰ ਹੀ ਅਸੀਂ ਆਤਮਿਕ ਸ਼ਿਖਰ ਜਾਂ ਮੰਜ਼ਿਲ ਸਮਝੀ ਬੈਠੇ ਹਾਂ, ਪਰ ਗੁਰਬਾਣੀ ਸਾਨੂੰ ਇਉਂ ਤਾੜਨਾ ਕਰਦੀ ਹੈ, ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ, ਪੰਚ ਜਨਾ ਸਿਉ ਸੰਗ ਨ ਛੁਟਕਿਓ, ਅਦਕ ਅਹਿਮ ਬੁੱਧ ਬਾਧੇ, ਪਿਆਰੇ ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸਵਾਮੀ ਕੇ ਦੁਆਰੇ, ਦੀਜੇ ਬੁੱਧ ਬਿਵੇਕਾ। ਉਪਰਲੀਆਂ ਪੰਕਤੀਆਂ ਤੋਂ ਪ੍ਰਤੱਖ ਹੈ ਕਿ ਸਾਡੇ ਧਾਰਮਿਕ ਕਰਮ ਕਿਰਿਆ ਬੈਰਾਗ ਕ੍ਰਿਸ਼ਮੇ ਨਜ਼ਾਰੇ ਰਿੱਧੀਆਂ ਸਿੱਧੀਆਂ ਹੋਰ ਅਨੇਕ ਜੋਗੀਆਂ ਵਾਲੀਆਂ ਪ੍ਰਾਪਤੀਆਂ ਨਿਰੇ ਪੁਰੇ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਹੋਮੇ ਦੇ ਦਾਇਰੇ ਤਾਈਂ ਹੀ ਸੀਮਤ ਹਨ। ਇਹਨਾਂ ਵਿੱਚ ਹੋਂ ਧਾਰੀ ਮਨ ਮਰਜ਼ੀ ਜਾਂ ਆਪਣੇ ਭਾਣੇ ਦਾ ਹੀ ਵਰਤ ਵਰਤਾਰਾ ਤੇ ਬੋਲਬਾਲਾ ਹੈ। ਹੋਂ ਵਿੱਚ ਸਚਿਆਰ ਕੂੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ, ਇਹਨਾਂ ਦੋਹਾਂ ਮੰਡਲਾਂ ਅਤੇ ਇਹਨਾਂ ਵਿੱਚ ਵਰਤ ਰਹੇ ਹੁਕਮ ਦੀ ਭਿੰਨਤਾ ਵਿਲੱਖਣਤਾ ਤੇ ਉਲਟੀ ਖੇਲ ਦਾ ਵਰਤ ਵਰਤਾਰਾ ਹੈ ਜੀ। ਇੱਕ ਪਾਸੇ ਤ੍ਰੈਗੁਣੀ ਮਾਇਕੀ ਮੰਡਲ ਹੈ, ਦੂਸਰੇ ਪਾਸੇ ਇਲਾਹੀ ਮੰਡਲ ਹੈ। ਤ੍ਰੈਗੁਣੀ ਮਾਇਕੀ ਮੰਡਲ ਵਿੱਚ ਹੋਮੇ ਦਾ ਪ੍ਰਗਟਾਵਾ ਹੈ, ਮਨ ਮਰਜ਼ੀ ਹੈ, ਮੈਂ ਮੇਰੀ ਹੈ। ਇਲਾਹੀ ਮੰਡਲ ਵਿੱਚ ਆਤਮ ਪਸਾਰਾ ਹੈ, ਇਲਾਹੀ ਹੁਕਮ ਹੈ, ਤੂੰ ਤੇਰੀ ਹੈ। ਮਾਇਕੀ ਮੰਡਲ ਵਿੱਚ ਭਰਮ ਦਾ ਹਨੇਰਾ ਹੈ, ਕੂੜ ਦਾ ਬੋਲਬਾਲਾ ਹੈ। ਇਲਾਹੀ ਮੰਡਲ ਵਿੱਚ ਸੱਚ ਆਤਮ ਪ੍ਰਕਾਸ਼ ਹੈ, ਸੱਚ ਦਾ ਵਰਤਾਰਾ ਹੈ। ਹਾਂਜੀ, ਇੱਥੇ ਦੁੱਖ ਕਲੇਸ਼ ਹੈ, ਉੱਥੇ ਸਦਾ ਖੇਮ ਕੁਸ਼ਲ ਹੈ। ਇੱਥੇ ਮਾਇਕੀ ਮੰਡਲ ਵਿੱਚ ਕਰਮਬੱਧ ਹੈ, ਉੱਥੇ ਇਲਾਹੀ ਮੰਡਲ ਵਿੱਚ ਕਰਮਾਂ ਤੋਂ ਆਜ਼ਾਦ ਹੈ। ਇੱਥੇ ਜਮਾਂ ਦੇ ਚੀਰੇ ਵਿੱਚ ਹੈ, ਉੱਥੇ ਜਮ ਨੇੜ ਨਾ ਆਵੇ ਹੈ। ਇੱਥੇ ਆਵਾਗਮਨ ਹੈ, ਉੱਥੇ ਬੋਰ ਨਾ ਮਰਨਾ ਹੈ। ਇੱਥੇ ਚਿੰਤਾ ਚਿਖਾ ਹੈ, ਭਟਕਣਾ ਹੈ, ਉੱਥੇ ਆਤਮਿਕ ਠੰਡ ਹੈ, ਸ਼ਾਂਤੀ ਹੈ। ਇੱਥੇ ਤ੍ਰਿਸ਼ਨਾ ਹੈ, ਉੱਥੇ ਤ੍ਰਿਪਤ ਅਗਾਏ ਹੈ। ਇੱਥੇ ਪਾਪ ਹੈ, ਉੱਥੇ ਪੁੰਨ ਹੈ। ਇੱਥੇ ਸਿਆਣਪ ਦੀ ਟੇਕ ਹੈ, ਉੱਥੇ ਪ੍ਰਭ ਡੋਰੀ ਹੱਥ ਤੁਮਾਰੇ ਹੈ। ਇੱਥੇ ਡਰ ਭੈ ਹੈ, ਉੱਥੇ ਨਿਰਭੈ ਹੈ। ਇੱਥੇ ਨਾਸ਼ਵੰਤ ਹੈ, ਉੱਥੇ ਅਵਿਨਾਸ਼ੀ ਹੈ। ਇੱਥੇ ਈਰਖਾ ਦ੍ਵੈਤ ਹੈ, ਉੱਥੇ ਸਗਲ ਸਿਉਂ ਬਣ ਆਈ ਹੈ। ਇੱਥੇ ਨਫ਼ਰਤ ਹੈ, ਉੱਥੇ ਪਿਆਰ ਹੈ। ਇੱਥੇ ਅਗਨ ਸ਼ੋਕ ਸਾਗਰ ਹੈ, ਉੱਥੇ ਅੰਮ੍ਰਿਤ ਸੁਖ ਸਾਗਰ ਹੈ। ਇੱਥੇ ਕਾਮਨਾ ਸਹਿਤ ਹੈ। ਹਾਂਜੀ, ਮਾਇਕੀ ਮੰਡਲ ਵਿੱਚ ਕਾਮਨਾ ਸਹਿਤ ਹੈ, ਕਲ ਤਾਤੀ ਹੈ। ਇਲਾਹੀ ਮੰਡਲ ਨਿਸ਼ਕਾਮ ਹੈ, ਠੰਡਾ ਹਰ ਨਾਉ ਹੈ। ਸੂਰਜ ਵਿੱਚ ਧੁੱਪ ਦਾ ਪ੍ਰਕਾਸ਼ ਹੁੰਦਾ ਹੈ ਤੇ ਇਹ ਧੁੱਪ ਸਾਰੀ ਸ੍ਰਿਸ਼ਟੀ ਨੂੰ ਰੋਸ਼ਨੀ, ਨਿੱਘ ਜੀਵਨ ਰੋਣ ਤੇ ਸ਼ਕਤੀ ਆਦਿ ਅਨੇਕਾਂ ਦਾਤਾਂ ਪ੍ਰਦਾਨ ਕਰਦੀ ਹੈ। ਇਸ ਧੁੱਪ ਦੇ ਪ੍ਰਕਾਸ਼ ਵਿਕਾਸ ਤੇ ਕਿਰਨਾਂ ਦੁਆਰਾ ਜੀਵਨ ਰੋਣ ਦੀ ਰਵਾਨਗੀ, ਸ੍ਰਿਸ਼ਟੀ ਦੇ ਜਰੇ ਜਰੇ ਵਿੱਚ ਪ੍ਰਵੇਸ਼ ਹੋਣਾ, ਨਿੱਘ ਸ਼ਕਤੀ ਆਦਿ ਦਾਤਾਂ ਜੀਵਾਂ ਦੀ ਪਾਲਣਾ ਪੋਸ਼ਣਾ ਸਾਂਭ ਸੰਭਾਲ, ਲੈ ਹੋਣਾ ਮੁੜ ਉਪਜਣਾ ਵਧਣਾ ਫੁੱਲਣਾ, ਅਣਡਿੱਠੇ ਅਪੁੱਲ ਗੁਪਤ ਸਦੀਵੀ ਇੱਕ ਸਾਰ ਕੁਦਰਤੀ ਨਿਯਮਾਂ ਕਾਨੂੰਨਾਂ ਦੀ ਸਹਿਜ ਚਾਲ ਦੀ ਰਵਾਨਗੀ ਜਾਂ ਹਰਕਤ ਨੂੰ ਹੀ ਧੁੱਪ ਰੂਪ ਹੁਕਮ ਕਿਹਾ ਗਿਆ ਹੈ। ਹਾਂਜੀ, ਇਹ ਅਣਡਿੱਠੇ ਅਪੁੱਲ ਗੁਪਤ ਸਦੀਵੀ ਇੱਕ ਸਾਰ ਕੁਦਰਤੀ ਨਿਯਮਾਂ ਕਾਨੂੰਨਾਂ ਦੀ ਸਹਿਜ ਚਾਲ ਦੀ ਰਵਾਨਗੀ ਜਾਂ ਹਰਕਤ ਨੂੰ ਹੀ ਧੁੱਪ ਰੂਪ ਹੁਕਮ ਕਿਹਾ ਗਿਆ ਹੈ। ਇਸੇ ਤਰ੍ਹਾਂ ਅਕਾਲ ਪੁਰਖ ਦੇ ਕੁਆਉ ਦਾ ਪ੍ਰਗਟਾਵਾ, ਪ੍ਰਗਟਾਵੇ ਦਾ ਪ੍ਰਕਾਸ਼, ਪ੍ਰਕਾਸ਼ ਦਾ ਵਿਕਾਸ, ਵਿਕਾਸ ਦਾ ਫੈਲਾਓ, ਫੈਲਾਓ ਦੀ ਰਵਾਨਗੀ, ਰਵਾਨਗੀ ਦਾ ਵੇਗ, ਵੇਗ ਦੀ ਸਹਿਜ ਚਾਲ, ਸਹਿਜ ਚਾਲ ਦੇ ਨਿਯਮ, ਨਿਯਮਾਂ ਦੀ ਹਰਕਤ ਨੂੰ ਹੀ ਇਲਾਹੀ ਹੁਕਮ ਕਿਹਾ ਗਿਆ ਹੈ। ਇਸ ਇਲਾਹੀ ਹੁਕਮ ਦੀ ਸਹਿਜ ਚਾਲ ਰਵਾਨਗੀ ਰੋੜ ਤੇ ਲਹਿਰਾਂ ਵਿੱਚ ਸਾਡੀ ਨਿੱਕੀ ਜਿਹੀ ਮਨ ਮਰਜ਼ੀ ਨੂੰ ਰਲਾਉਣਾ, ਰੋੜਨਾ, ਸੁਰ ਕਰਨਾ, ਹੁਕਮ ਦੇ ਭਾਣੇ ਨੂੰ ਮੰਨਣਾ ਹੈ। ਹਾਂਜੀ, ਇਹੋ ਇਲਾਹੀ ਹੁਕਮ ਸਾਡੇ ਸਦਾ ਅੰਗ ਸੰਗ ਹੋ ਕੇ, ਅੰਗ ਸੰਗ ਮੌਲਾ ਹੋ ਕੇ, ਅੰਗ ਅੰਗ ਸੁਖਦਾਈ ਹੋ ਕੇ, ਬਖਸ਼ਿਸ਼ ਰੂਪ ਹੋ ਕੇ, ਪ੍ਰੇਮ ਰੂਪ ਹੋ ਕੇ, ਪਿਰਮ ਪਿਆਲਾ ਬਣ ਕੇ, ਨਾਮ ਖੁਮਾਰੀ ਬਣ ਕੇ, ਰਸ ਰੂਪ ਹੋ ਕੇ, ਆਪੇ ਰਸੀਆ ਹੋ ਕੇ, ਰਾਵਣ ਹਾਰਾ ਬਣ ਕੇ, ਅਤ ਪ੍ਰੀਤਮ ਬਣ ਕੇ, ਸ਼ਬਦ ਰੂਪ ਹੋ ਕੇ, ਨਾਮ ਸਰੂਪ ਹੋ ਕੇ, ਸਾਰੀ ਕਾਇਨਾਤ ਦੇ ਜ਼ਰਰੇ ਜ਼ਰਰੇ ਵਿੱਚ ਰਵ ਰਿਹਾ ਭਰਪੂਰ ਹੈ ਇਹ ਇਲਾਹੀ ਹੁਕਮ। ਹੁਕਮ ਮੰਨਣ ਦੀ ਉੱਚਮ ਉੱਚੀ ਸੂਚਮ ਸੂਚੀ ਅਵਸਥਾ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਸੋਈ ਕਰਾਏ ਜੋ ਤੁਦ ਭਾਵੈ, ਮੋਹੇ ਸਿਆਣਪ ਕਛੂ ਨਾ ਆਵੈ। ਹਮ ਬਾਰਕ ਤੋ ਸ਼ਰਨਾਈ, ਪ੍ਰਭ ਆਪੇ ਪੈਜ ਰਖਾਈ। ਮੇਰਾ ਮਾਤ ਪਿਤਾ ਹਰ ਰਾਇਆ, ਕਰ ਕਿਰਪਾ ਪ੍ਰਿਤ ਪਾਲਣ ਲਾਗਾ, ਕਰੀ ਤੇਰਾ ਕਰਾਇਆ ਰਹਾਓ। ਜੀ ਜੰਤ ਤੇਰੇ ਧਾਰੇ, ਪ੍ਰਭ ਡੋਰੀ ਹਾਥ ਤੁਮਾਰੇ, ਜੇ ਕਰਾਵੇ ਸੋ ਕਰਨਾ, ਨਾਨਕ ਦਾਸ ਤੇਰੀ ਸਰਣਾ। ਪਰ ਇਹ ਇਲਾਹੀ ਮੰਡਲ ਦੀ ਪਿਰਮ ਖੇਲ, ਗੱਲੀ ਬਾਤੀ ਦਿਮਾਗੀ ਸਮਝ, ਉਕਤੀਆਂ ਜੁਗਤੀਆਂ ਫੋਕੇ ਗਿਆਨ, ਕਰਮ ਕਾਂਡ ਹੱਠ ਧਰਮ ਧਾਰਮਿਕ ਪਖੰਡ ਨਾਲ ਖੇਡੀ ਨਹੀਂ ਜਾ ਸਕਦੀ। ਹਾਂਜੀ, ਇਹ ਇਲਾਹੀ ਮੰਡਲ ਦੀ ਪਿਰਮ ਖੇਲ, ਗੱਲੀ ਬਾਤੀ ਦਿਮਾਗੀ ਸਮਝ, ਉਕਤੀਆਂ ਜੁਗਤੀਆਂ ਫੋਕੇ ਗਿਆਨ, ਕਰਮ ਕਾਂਡ ਹੱਠ ਧਰਮ ਧਾਰਮਿਕ ਪਖੰਡ ਨਾਲ ਖੇਡੀ ਨਹੀਂ ਜਾ ਸਕਦੀ। ਗਿਆਨ ਗਿਆਨ ਕਥੇ ਸਭ ਕੋਈ, ਕਥ ਕਥ ਬਾਦ ਕਰੇ ਦੁਖ ਹੋਈ। ਗਿਆਨ ਧਿਆਨ ਸਭ ਕੋਈ ਰਵੈ, ਬਾਂਧਨ ਬਾਂਧਿਆ ਸਭ ਜਗ ਪਵੈ। ਕਥਨੀ ਕੈ ਭਰਮ ਨ ਜਾਈ, ਸਭ ਕਥ ਕਥ ਰਹੀ ਲੁਕਾਈ। ਜਨ ਨਾਨਕ ਇਹੋ ਖੇਲ ਕਠਨ ਹੈ, ਕਿਨਹੂੰ ਗੁਰਮੁਖ ਜਾਨਾ। ਦੂਜੇ ਲਫਜ਼ਾਂ ਵਿੱਚ ਮਨ ਦੀਆਂ ਸਿਆਣਪਾਂ, ਮਨ ਦੀਆਂ ਉਗਤੀਆਂ ਜੁਗਤੀਆਂ, ਏਹੜ ਤੇਹੜ ਹਉਮੈ ਮੈਂ ਮੇਰੀ ਨੂੰ ਮੋੜ ਮੋੜ ਕੇ ਸਤਿਗੁਰ ਦੇ ਹੁਕਮ ਦੇ ਪ੍ਰਾਇਣ ਕਰਨਾ, ਨਾਵੇ ਦਾ ਰੰਗ ਚਾੜਨਾ, ਪਿਰਮ ਪਿਆਲਾ ਪੀਣਾ, ਪਿਰਮ ਰਸ ਵਿੱਚ ਮਸਤ ਹੋਣਾ, ਮਸਤੀ ਵਿੱਚ ਵਿਸਮਾਦ ਹੋਣਾ, ਵਿਸਮਾਦ ਹੋ ਕੇ ਆਪਾ ਭੁੱਲਣਾ, ਨਾਨਕ 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 ਮਈ ਹੋਣਾ ਹੀ ਆਪਣੇ ਭਾਣੇ ਵਿੱਚੋਂ ਨਿਕਲਣਾ ਹੈ ਤੇ ਇਲਾਹੀ ਭਾਣੇ ਵਿੱਚ ਆਉਣਾ ਹੈ। ਫਿਰ ਦੁਹਰਾ ਦੇਈਏ, ਦੂਜੇ ਲਫਜ਼ਾਂ ਵਿੱਚ ਮਨ ਦੀਆਂ ਸਿਆਣਪਾਂ, ਉਕਤੀਆਂ ਜੁਕਤੀਆਂ, ਏਹੜ ਤੇਹੜ ਹਉਮੈ ਮੈਂ ਮੇਰੀ ਨੂੰ ਮੋੜ ਮੋੜ ਕੇ ਸਤਿਗੁਰੂ ਦੇ ਹੁਕਮ ਦੇ ਪ੍ਰਾਇਣ ਕਰਨਾ, ਨਾਵੇ ਦਾ ਰੰਗ ਚਾੜਨਾ, ਪਿਰਮ ਪਿਆਲਾ ਪੀਣਾ, ਪਿਰਮ ਰਸ ਵਿੱਚ ਮਸਤ ਹੋਣਾ, ਮਸਤੀ ਵਿੱਚ ਵਿਸਮਾਦ ਹੋਣਾ, ਵਿਸਮਾਦ ਹੋ ਕੇ ਆਪਾ ਭੁੱਲਣਾ, ਨਾਨਕ 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 ਮਈ ਹੋਣਾ ਹੀ ਆਪਣੇ ਭਾਣੇ ਵਿੱਚੋਂ ਨਿਕਲਣਾ ਹੈ ਤੇ ਇਲਾਹੀ ਭਾਣੇ ਵਿੱਚ ਆਉਣਾ ਹੈ। ਗੁਰਬਾਣੀ ਵਿਚਾਰ ਹੁਕਮ ਭਾਗ ਤੀਜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਆਤਮਕ ਲੇਖਣੀਆਂ ਮਹਾਂਪੁਰਖ ਗੁਰਮੁਖ ਪਿਆਰੇ ਬਾਊ ਜੀਆਂ ਨੇ ਅੱਡ ਅੱਡ ਵਿਸ਼ਿਆਂ ਤੇ 132 ਲੇਖਣੀਆਂ, ਜੋ ਆਪ ਜੀਆਂ ਨੂੰ ਆਤਮਕ ਅਨੁਭਵ ਪ੍ਰਾਪਤ ਹੋਏ, ਆਪ ਜੀ ਖੁਦ ਇਲਾਹੀ ਆਤਮਕ ਮੰਡਲ ਵਿੱਚ ਵਿਚਰ ਕੇ ਆਪਣੇ ਅਨੁਭਵ ਇਹਨਾਂ ਲੇਖਣੀਆਂ ਵਿੱਚ ਦਰਸਾਏ ਹਨ, ਜੋ ਗੁਰਬਾਣੀ ਦੇ ਗੁੱਝੇ ਭੇਦ ਗੋਈ ਸਿਧਾਂਤਾਂ ਨੂੰ ਖੋਲ੍ਹ ਕੇ ਦਰਸਾਉਂਦੇ ਹਨ, ਅਤੇ ਸਾਨੂੰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਆਤਮਕ ਤੌਰ 'ਤੇ ਜੋੜਦੇ ਹਨ। ਜੀ, ਇਹ ਹੁਕਮ ਦਾ ਵਿਸ਼ਾ ਜਿਸ ਵਿੱਚ 9 ਲੇਖਾਂ ਦੀ ਭਾਗਾਂ ਦੀ ਲੜੀ ਹੈ, ਅੱਜ ਭਾਗ ਤੀਸਰਾ ਪੜਿਆ ਗਿਆ ਹੈ, ਲੇਖ ਨੰਬਰ 27। ਤੋ ਆਪ ਜੀਆਂ ਦੇ ਚਰਨਾਂ 'ਚ ਬੇਨਤੀ ਹੈ ਕਿ ਬਾਹਰ ਸਟਾਲ ਲੱਗਾ ਹੈ, 132 ਲਿਖਤਾਂ ਜੋ ਲਾਗਤ ਤੇ ਕੀਮਤ ਤੋਂ ਵੀ ਘੱਟ 130 ਰੁਪਏ ਚ ਸੈੱਟ ਉਪਲਬਧ ਹੈ 13 ਕਿਤਾਬਾਂ ਦੀ ਸ਼ਕਲ ਵਿੱਚ। 5 ਸਪਿਰਚੁਅਲ ਰਾਈਟਿੰਗ ਇੰਗਲਿਸ਼ ਵਿੱਚ ਅਵੇਲੇਬਲ ਹਨ। ਇਹਨਾਂ ਦਾ ਤਰਜਮਾ ਹਿੰਦੀ ਵਿੱਚ ਵੀ ਹੋ ਚੁੱਕਿਆ ਹੈ। ਆਪ ਜੀਆਂ ਦੇ ਚਰਨਾਂ 'ਚ ਬੇਨਤੀ ਹੈ ਕਿ ਆਪ ਜੀ ਘਰ ਲੈ ਕੇ ਜਾਓ, ਬੱਚਿਆਂ ਨੂੰ ਪੜ੍ਹਾਓ, ਵੱਧ ਤੋਂ ਵੱਧ ਵੰਡੋ ਪਰਿਵਾਰਾਂ ਵਿੱਚ, ਦੋਸਤਾਂ ਰਿਸ਼ਤੇਦਾਰੀਆਂ ਵਿੱਚ, ਤਾਂ ਜੋ ਵੱਧ ਤੋਂ ਵੱਧ ਗੁਰਬਾਣੀ ਦੇ ਅਨੁਸਾਰ ਆਪਣਾ ਜੀਵਨ ਜਿਉਂ ਕੇ ਅਸੀਂ ਆਤਮਕ ਜੀਵਨ ਦੇ ਲਾਹੇ ਪ੍ਰਾਪਤ ਕਰਕੇ ਘਰ ਬੈਠੇ ਸਤਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।